ਜਿਹੜਾ ਇਹ ਪੁੱਤ ਹੈ ਸਿੰਧੀ, ਇਹਦਾ ਨਾਤਾ ਸੰਸਾਰ ਨਾਲ ਹੈ। ਉੱਤੀ ਗੰਢ ਪਵੇ ਸੰਸਾਰ, ਜਿਹੜਾ ਨਾਦੀ ਹੈ ਇਹਦਾ ਨਾਤਾ ਲੋਕ ਔਰ ਪਰਲੋਕ ਦਾ ਹੈ। ਜਿਸ ਤਰ੍ਹਾਂ ਭਾਈ ਲਹਿਣਾ ਜੀ ਸਨ, ਇਹ ਸਤਿਗੁਰੂ ਜੀ ਦੇ ਨਾਦੀ ਪੁੱਤਰ ਹਨ। ਜਿਵੇਂ ਬਾਬਾ ਸ਼੍ਰੀ ਚੰਦ ਜੀ ਹਨ, ਇਹ ਭਾਈ ਬਿੰਦੀ ਪੁੱਤਰ ਹਨ। ਸੋ ਬਿੰਦੀ ਪੁੱਤਰ ਵੀ ਨਾਦੀ ਬਣ ਸਕਦਾ, ਕੁੜਮ ਵੀ ਨਾਦੀ ਬਣ ਸਕਦਾ, ਔਰ ਜਵਾਈ ਵੀ ਬਣ ਸਕਦਾ। ਜਿਹੜਾ ਬਿੰਦੀ ਪੁੱਤਰ ਹੈ, ਜੇ ਸ਼ਬਦ ਨਾਲ ਉਹ ਜੁੜ ਜਾਏ ਉਹ ਵੀ ਨਾਦੀ ਬਣ ਸਕਦਾ, ਤੇ ਸੰਗਤ ਚੋਂ ਕੋਈ ਸਿੱਖ ਵੀ ਨਾਦੀ ਬਣ ਸਕਦਾ। ਸੋ ਭਾਈ ਸੁਪੁੱਤਰ ਬਣਨਾ, ਦੁਨਿਆਵੀ ਤੌਰ ਤੇ ਮਾਤਾ ਪਿਤਾ ਦੀ ਪ੍ਰਸੰਨਤਾ ਲਈ, ਸਮਾਜ ਨੂੰ ਸਵੱਛ ਰੱਖਣ ਵਾਸਤੇ ਹਰ ਇੱਕ ਬੱਚੇ ਬੱਚੀ ਨੂੰ ਸੁਪੁੱਤਰ ਸੁਪੁੱਤਰੀ ਬਣਨਾ ਚਾਹੀਦਾ, ਜੋ ਗੁਰੂ ਸਾਹਿਬ ਦੀ ਮਰਿਆਦਾ ਬਜ਼ੁਰਗਾਂ ਦਾ ਹੁਕਮ ਹੈ। ਦੂਸਰੇ ਪਾਸੇ ਹੈ ਨਾਦੀ। ਨਾਦੀ ਜਿਹੜਾ ਜੋ ਸ਼ਬਦ ਦੀ ਕਮਾਈ ਕਰੇ ਉਹ ਫਿਰ ਭਾਈ ਸੰਤ ਬਣ ਜਾਂਦਾ। ਜੇ ਸੱਸੇ ਨੂੰ ਔਕੜ ਪਾਈਏ ਤੱਤਾ ਤੇ ਬਣਦਾ ਸੁੱਖ, ਜੇ ਸੱਸੇ ਤੇ ਟਿੱਬੀ ਪਾ ਦਈਏ ਤੱਤਾ ਪਾ ਕੇ ਆਦਿ ਨਾਲ ਫਿਰ ਬਣ ਜਾਂਦਾ ਸੰਤ। ਸੰਤ ਸ਼ਬਦ ਜਿਹੜਾ ਇਹ ਭਾਈ ਤਿੰਨ ਅੱਖਾਂ ਦੇ ਸਮੇਲ ਤੋਂ ਬਣਿਆ, ਸੱਸਾ ਨੰਨਾ ਤੱਤਾ। ਜਿਸ ਨੇ ਆਪਣੇ ਵਿੱਚੋਂ ਤਾਣੂ ਗੁਣ ਇਸ ਦਾ ਤਿਆਗ ਕਰਤਾ, ਪਰਮੇਸ਼ਰ ਅੰਧਕਾਰ ਅਗਿਆਨ ਹਨੇਰਾ ਨੇ ਔਰ ਨਨਾਤਵ ਨਾਨਾ ਪੁਣਾ ਤਿਆਗ ਦਿੱਤਾ, ਏਕਤਾ ਵਿਰਤੀ ਧਾਰ ਕੇ ਆਪਣੇ ਹਿਰਦੇ ਨੂੰ ਪੰਜਾਂ ਅਵਤਾਰਾਂ ਵੱਲੋਂ ਸ਼ਾਂਤ ਕਰ ਲਿਆ, ਉਹਦਾ ਨਾਮ ਸੰਤ ਹੈ। ਸੰਤ ਵੀ ਕਿਹਦਾ ਪੁੱਤ ਹੋ ਸਕਦਾ, ਸੁੱਧ ਹੋ ਸਕਦਾ, ਪਰ ਉਸਨੇ ਮਹਾਂਪੁਰਸ਼ਾਂ ਦੇ ਬਚਨ ਚ ਕਮਾਈ ਕੀਤੀ, ਕਿਉਂਕਿ ਸੰਤ ਤੋਂ ਹੀ ਸੰਤ ਬਣਦਾ। ਫਿਰ ਦੀਵੇ ਤੋਂ ਦੀਵਾ ਬਲਦਾ, ਇਹ ਸੰਤ ਦੀ ਸੰਗਤ ਕਰੇਗਾ ਉਸ ਨੂੰ ਸੰਤ ਹੋਣੇ ਦੀ ਜਾਚ ਆਉਂਦੀ। ਜਿਹੜਾ ਸੰਤ ਹੋ ਜਾਂਦਾ ਉਹਦਾ ਤੇ ਆਨੰਦ ਪਰਮਾਤਮਾ ਦਾ ਕੋਈ ਭੇਦ ਨਹੀਂ ਰਹਿੰਦਾ, ਚਾਹੇ ਉਹਨੂੰ ਰੱਬ ਕਹਿ ਲਓ ਚਾਹੇ ਸੰਤ ਕਹਿ ਲਓ, ਗੱਲ ਕੋਈ ਸੰਤ ਭੇਦ ਪਰਾਵੇ ਦਾ ਨਾਂ ਨਹੀਂ, ਅਵਸਥਾ ਦਾ ਨਾਂ। ਮੈਂ ਤੁਹਾਨੂੰ ਸੰਤਾਂ ਦੀ ਗੱਲ ਸੁਣਾਉਣਾ, ਸੰਤ ਦੇ ਰੱਬ ਦੋ ਹੁੰਦੇ ਕਿ ਇੱਕ ਹੁੰਦੇ ਆ, ਨਿਰਣਾ ਤੁਸੀਂ ਕਰ ਲਿਓ। ਸਾਡੇ ਡੇਰੇ ਹਲਕੋਹਾਲ ਤੇ ਪਿੰਡ ਦਾ ਨਾਂ ਹੈ, ਡੇਰੇ ਦਾ ਨਾਂ ਹੈ ਸੰਤਗੜ੍ਹ। ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਹਨ। ਭਾਈ ਮੱਖਣ ਸਿੰਘ ਜੀ ਸੰਤ ਹਲਕੋਹਾਲੀਆਂ ਦੇ ਲਾਂਗਰੀ ਸਨ, ਮਹਾਂਪੁਰਸ਼ਾਂ ਦੇ ਵੇਲੇ ਦਾ ਬਚਨ ਹੈ। ਜਦੋਂ ਸਵੇਰੇ ਸੁਖਮਨੀ ਸਾਹਿਬ ਦਾ ਪਾਠ, ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਔਰ ਗੁਰਬਾਣੀ ਦੀ ਕਥਾ ਹੁੰਦੀ ਹੈ, ਉਸ ਤੋਂ ਬਾਅਦ ਬੜਾ ਪ੍ਰਸ਼ਾਦ ਦੀ ਦੇਵ ਨੂੰ ਭੋਗ ਲੱਗਦਾ, ਹੁਕਮਨਾਮੇ ਤੋਂ ਬਾਅਦ ਵਰਤਾਉਂਦੇ ਹਨ। ਇਸੇ ਤਰ੍ਹਾਂ ਹੀ ਹੋਇਆ, ਕੋਈ ਸਮੇਂ ਨਾਲ ਉਹ ਸੰਤ ਮਹਾਂਪੁਰਸ਼ਾਂ ਵਾਸਤੇ ਜਲ ਪਾਣੀ ਲੰਗਰ ਪਾਣੀ ਲੈ ਕੇ ਗਿਆ, ਉਹਨਾਂ ਦੀ ਗੁੜੀਆ ਜਿੱਥੇ ਉਹ ਰਹਿੰਦੇ ਸੀ, ਦੁੱਖਾਂ ਦੀ ਗੁੜੀ ਅੱਜ ਵੀ ਹੈ ਉੱਥੇ। ਜਿਸ ਵੇਲੇ ਗਿਆ ਸੰਤ ਮਹਾਂਪੁਰਸ਼ਾਂ ਨੇ ਆਪਣਾ ਮੁਖੜਾ ਖੋਲ ਕੇ ਉਹਨੂੰ ਬਿਠਾਇਆ। ਸੰਤਾਂ ਦਾ ਸਾਰਾ ਮੁੱਖ ਜੋ ਸੀ ਉਹ ਛਾਲਿਆਂ ਨਾਲ ਭਾਈ ਭਰਿਆ ਹੋਇਆ ਸੀ। ਭਾਈ ਮੱਖਣ ਸਿੰਘ ਜੀ ਜੋ ਮਹਾਂਪੁਰਸ਼ਾਂ ਦੇ ਹਜ਼ੂਰੀ ਲਾਂਗਰੀ ਸੇਵਾਦਾਰ ਸਨ, ਬੇਨਤੀ ਕੀਤੀ, ਮਹਾਰਾਜ ਤੁਹਾਡਾ ਤੇ ਸੰਜਮ ਬਹੁਤ ਹੈ, ਕੋਈ ਅਸਤ ਵਿਅਸਤ ਕੀ ਖਾਂਦੇ ਹੀ ਨਹੀਂ, ਔਰ ਜੋ ਅਸੀਂ ਬਣਾ ਕੇ ਲਿਆਉਂਦੇ ਹਾਂ ਉਹ ਹਜ਼ਾਰ ਸਕਦੇ ਹੋ, ਬਾਹਰੋਂ ਕੋਈ ਚੀਜ਼ ਨਹੀਂ ਖਾਂਦੇ। ਇਹ ਮੁੱਖ ਵਿੱਚ ਛਾਲੇ ਕਿਵੇਂ ਪੈ ਲੈ? ਸੰਤ ਕਹਿਣ ਲੱਗੇ ਭਾਈ ਤੇਰੀ ਕਿਰਪਾ। ਕਹਿਣ ਲੱਗੇ ਮਹਾਰਾਜ ਕਿਵਾਂ ਕਰਨੀ, ਤੇ ਸਾਤੋਂ ਐਸਾ ਅਪਰਾਧ ਕੀ ਹੋਇਆ? ਕਹਿਣ ਲੱਗੇ ਜਦੋਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਕੜਾਹ ਪ੍ਰਸ਼ਾਦ ਵਿੱਚ ਸ੍ਰੀ ਸਾਹਿਬ ਭੇਟ ਕੀਤੇ, ਤੱਤੇ ਤੱਤੇ ਪ੍ਰਸ਼ਾਦ ਨੂੰ ਭੋਗ ਲਾਇਆ ਤੇ ਸਾਡੇ ਮੂੰਹ ਚ ਛਾਲੇ ਪੈ ਗਏ। ਭੋਗ ਲਾਇਆ ਜਾਂਦਾ ਗੁਰਦੁਆਰੇ, ਸੰਤ ਬੈਠੇ ਆ ਆਪਣੀ ਗੁੜੀਆ ਝੋਂਪੀ ਤੇ ਛਾਲੇ ਪੈ ਰਹੇ, ਹੁਣ ਕੌਣ ਭੋਗ ਲਾਉਂਦਾ ਕੌਣ ਖਾਂਦਾ। ਉਸਨੇ ਕਿਹਾ ਮਹਾਰਾਜ ਕੋਈ ਦਵਾਈ ਬੂਟੀ ਕਿਵੇਂ ਆਰਾਮ ਆਵੇ। ਕਹਿੰਦੇ ਦੁਆਰਾ ਕੜਾ ਪ੍ਰਸ਼ਾਦੀ ਦੇ ਕਰ ਔਰ ਖਿਮਾ ਮੰਗ, ਫੇਰ ਭੋਗ ਲਵਾ ਸੀਤਲ ਕਰਕੇ। ਦੁਆਰਾ ਪ੍ਰਸ਼ਾਦ ਹੋਇਆ, ਸੀਤਲ ਕਰਕੇ ਵਿਧੀ ਪੂਰਵਕ ਜਿਹੜੇ ਅਰਦਾਸ ਕੀਤੀ, ਭੋਗ ਲਵਾਇਆ। ਫਿਰ ਸੰਤ ਮਹਾਰਾਜ ਦੇ ਪਾਸ ਗਿਆ ਤੇ ਉਹਨਾਂ ਦੇ ਮੂੰਹ ਚ ਇੱਕ ਵੀ ਛਾਲਾ ਨਹੀਂ ਸੀ। ਹੁਣ ਦੱਸੋ, ਸੰਤਾਂ ਨੂੰ ਗੁਰੂ ਮੰਨੀਏ ਕਿ ਸੰਤ ਮੰਨੀਏ, ਕੀ ਮੰਨੀਏ? ਗੁਰੂ ਨਾਨਕ ਤੋਂ ਜੁੜੇ ਮੰਨੀਏ ਕਿ ਉਹਨਾਂ ਨੂੰ ਅਭੇਦ ਮੰਨੀਏ? ਭੋਗ ਲੱਗ ਰਿਹਾ ਗੁਰਦੁਆਰੇ, ਅਰਦਾਸ ਹੁੰਦੀ ਹੈ ਦਸਾਂ ਗੁਰੂਆਂ ਦੇ ਨਾਮ ਤੇ, ਛਾਲੇ ਸੰਤਾਂ ਦੇ ਮੂੰਹ ਚ ਪੈ ਰਹੇ, ਦੁਬਾਰਾ ਪ੍ਰਸ਼ਾਦ ਅਰਦਾਸ ਦੀ ਕਰਦੇ ਮੂੰਹ ਚ ਇੱਕ ਵੀ ਛਾਲਾ ਨਹੀਂ। ਹੁਣ ਕੀ ਮੰਨੀਏ? ਸੰਤ ਕੀ ਸੀ? ਜਿਹਨਾਂ ਪੁਰਸ਼ਾਂ ਨੇ ਕਿਸੇ ਤਤਵੇ ਤੇ ਗਿਆਨਵਾਨ ਦੀ ਸੰਗਤ ਨਹੀਂ ਕੀਤੀ, ਉਹ ਭਾਈ ਇਹ ਕਹਿ ਸਕਦਾ ਸੰਤ ਦੇਹ ਤਾਪੀ ਹੈ, ਦੇਹ ਤੋਂ ਬਿਨਾਂ ਕੋਈ ਵੀ ਨਹੀਂ, ਦੇਹ ਤੋਂ ਬਿਨਾਂ ਕਿਸੇ ਕਾਜ ਦੀ ਸਿੱਧੀ ਨਹੀਂ। ਕਾਇਆ ਗੜ ਸੋਹਿਆ ਰਾਮ, ਕਬੀਰ ਮਾਨਸ ਜਨਮ ਦੁਲੰਘ ਹੈ, ਉਸ ਨਾ ਬਾਰਨ ਬਾਗ, ਜਿਉਂ ਬਨ ਫਲ ਪਾ ਕੇ ਹੋਏ ਗ੍ਰਹਿ ਬਹੁਰ ਨਾ ਲੱਗੇਗਾ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਫੇਰ, ਭਜੋ ਗੋਬਿੰਦ ਭੂਲ ਮੱਤ ਜਾਓ, ਮਾਨਸ ਜਨਮ ਕਾ ਇਹੀ ਲਾਓ, ਲੱਖ ਚੁਰਾਸੀ ਜੋਨ ਸਵਾਈ, ਮਾਨਸ ਕੋ ਪ੍ਰਗਤੀ ਵਡਿਆਈ, ਇਸ ਪੌੜੀ ਤੇ ਜੋ ਨਰ ਜੂਕੈ, ਸੋ ਆਏ ਜਾਏ ਦੁੱਖ ਮਾਣਦਾ। ਭਈ ਪ੍ਰਾਪਤ ਮਾਨੁਖ ਦੇਵ ਰਿਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜੇ ਤਾਂ ਇਸ ਦੇਹ ਦੁਆਰਾ ਆਪਾਂ ਗੋਬਿੰਦ ਨੂੰ ਪ੍ਰਾਪਤ ਕਰਨ ਦਾ ਸਾਧਨ ਕਰਦੇ ਹਾਂ, ਫਿਰ ਇਸ ਦੇਹ ਦੇ ਬਰਾਬਰ ਕੋਈ ਦੇਹ ਨਹੀਂ ਹੈ। ਜੇ ਇਸ ਦੇਹ ਵਿੱਚ ਬਹਿ ਕੇ ਚੋਰੀਆਂ ਜਾਰੀਆਂ ਬਦਮਾਸ਼ੀਆਂ ਕਰਦੇ ਹਾਂ, ਫਿਰ ਕਹਿੰਦੇ ਪਸ਼ੂ ਪ੍ਰੇਤ ਮੁਗਲ ਤੇ ਬੁਰੀ, ਫਿਰ ਉਹਨਾਂ ਨੂੰ ਵੀ ਭੈੜੀ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਗੁਰਮੰਤਰਹੀਨ ਸੁਜੋਗ ਪ੍ਰਾਣੀ ਤਰਗੰਦ ਜਨਮ, ਭਰਤ ਨੇ ਸਾਰਾ ਸ਼ਬਦ ਵਾਜ ਜੋ ਭਾਈ ਗੱਲ ਕੇ ਬੋਲੋ। ਜੇ ਤਾਂ ਇਸ ਦੇਹ ਵਿੱਚ ਬਹਿ ਕੇ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਕਰਦੇ ਹਾਂ, ਫਿਰ ਤਾਂ ਇਸਦਾ ਮੁੱਲ ਹੀ ਕੋਈ। ਤੇ ਜੇ ਇਹਦੇ ਚ ਬਹਿ ਕੇ ਭਾਈ ਉਹ ਕੰਮ ਕਰਦੇ ਜੋ ਪਸ਼ੂ ਪੰਛੀਆਂ ਦੀਆਂ ਜੁਨੀਆਂ ਚ, ਫਿਰ ਉਹਦਾ ਡੰਡ ਵੀ ਬਹੁਤ ਭੋਗਣਾ ਪੈਂਦਾ। ਸੋ ਸਾਧ ਸੰਗ ਜੀ, ਜੇ ਹੁਣ ਸਾਨੂੰ ਮਾਨਸ ਦੇ ਨਾਮ ਮਿਲੇ, ਆਪਾਂ ਸਾਰੇ ਇਸ ਗੱਲ ਤੇ ਬਹੁਤ ਜ਼ੋਰ ਦਿੰਦੇ ਹਾਂ, ਦੇਹ ਨਾ ਹੋਵੇ ਮਨੁੱਖ ਦੀ। ਮੈਂ ਦੇਹ ਵਿੱਚ ਤੁਹਾਨੂੰ ਕਥਾ ਸੁਣਾ ਰਿਹਾ, ਤੁਸੀਂ ਦੇਹ ਕਰਕੇ ਸੁਣਦੇ, ਮੈਂ ਆਪਣੀ ਜ਼ੁਬਾਨ ਨਾਲ ਬੋਲਦਾ, ਤੁਸੀਂ ਆਪਣੇ ਕੰਨਾਂ ਨਾਲ ਸੁਣਦੇ ਹਾਂ। ਦੱਸੋ, ਦੇਹ ਦੇ ਬਿਨਾਂ ਸੁਣਨਾ ਤੇ ਬੋਲਣਾ ਹੋਜੂਗਾ? ਸੇਵਾ ਕਰਨੀ ਲੈ ਲਓ, ਕੁਰਬਾਨੀ ਲੈ ਲਓ, ਪਰਉਪਕਾਰ ਲੈ ਲਓ, ਪਾਣੀ ਪਾਣੀ ਲੈ ਲਓ, ਨਾਮ ਜਪਣਾ ਲੈ ਲਓ, ਬਿਨਾਂ ਦੇਹ ਦੇ ਕੋਈ ਕੰਮ ਹੋਊਗਾ? ਨਹੀਂ ਹੁੰਦਾ। ਦੁਨਿਆਵੀ ਵੀ ਨਹੀਂ ਹੁੰਦੇ, ਪਰਮਾਰਥੀ ਵੀ ਨਹੀਂ ਹੁੰਦੇ। ਪਰ ਅਸੀਂ ਇਸ ਦੇਹ ਦੀ ਮਾਨਤਾ ਨੂੰ ਸਮਝਦੇ ਨਹੀਂ। ਮਾਨਸ ਜਨਮ ਵੱਟ ਪੁੰਨੇ ਪਾਇਆ, ਹਰ ਰਾਵਣ ਬੇਰਾ। ਹੁਣ ਕਹਿੰਦੇ ਅੰਮ੍ਰਿਤ ਛਕੋ, ਭਾਈ ਦੇਹ ਨਾ ਹੋਊਗੀ ਅੰਮ੍ਰਿਤ ਛਕਾਉਂਗੇ ਕਿਹਨੂੰ? ਦੇਹ ਨਾ ਹੋਊਗੀ ਕਛਹਿਰਾ ਕਿਹਦੇ ਪਾਉਂਗੇ? ਦੇਹ ਨਾ ਹੋਊਗੀ ਕੜਾ ਕਿਹਦੇ ਪਾਉਂਗੇ? ਦੇਹ ਨਾ ਹੋਊਗੀ ਦਾੜੀ ਕੇਸ ਕਿਹਦੇ ਰਖਾਉਂਗੇ? ਕੰਘਾ ਕਿੱਥੇ ਰਖਾਉਂਗੇ? ਕਰਤਾਰ ਦੇਹ ਦੇ ਪਾਵਾਂਗੇ? ਦੇਹ ਹੀ ਬਜਰ ਰਹਿਤਾਂ ਤੋਂ ਵਿੱਚ, ਦੇਹ ਨਾਲ ਹੀ ਪੰਜ ਰਹਿਤਾਂ, ਦੇਹ ਨੇ ਤੜਕੇ ਉੱਠਣਾ, ਦੇਹ ਨੇ ਉੱਠ ਕੇ ਇਸ਼ਨਾਨ ਕਰਨਾ, ਦੇਹ ਨੇ ਨਾਮ ਜਪਣਾ, ਦੇਹ ਨੇ ਆ ਕੇ ਗੁਰਦੁਆਰੇ ਹਾਜ਼ਰੀ ਭਰਨੀ। ਕਿੰਨਾ ਚਿਰ ਦੇਹ ਕੰਮ ਕਰਦੀ ਹੈ? ਜਦੋਂ ਤੱਕ ਪਰਮੇਸ਼ਰ ਦੀ ਸੱਤਾ ਆਤਮਾ ਸਾਨੂੰ ਸਹਿਯੋਗ ਦੇਵੇ। ਜਦੋਂ ਆਤਮਾ ਦੀ ਸੱਤਾ ਨਿਕਲ ਜਾਂਦੀ ਹੈ, ਫਿਰ ਇਹ ਜਿਹੜੀ ਦੇਹ ਹੈ ਇਹਦਾ ਮੁੱਲ ਡੱਬੀ ਦੀ ਇੱਕ ਤੀਹ ਰਹਿ ਜਾਂਦਾ। ਕੋਈ ਤੁਹਾਡੇ ਦੇਸ਼ ਤਾਂ ਬਿਜਲੀ ਦਾ ਵੱਢਣ ਹੀ ਕੰਮ ਕਰਦਾ। ਕੋਈ ਚੱਲ ਕੇ ਬੋਲੋ। ਇਸ ਦੇਹ ਦੀ ਮਹਾਨਤਾ ਨੂੰ ਸਮਝੋ ਕਿ 84 ਲੱਖ ਜੂਨਾਂ ਨੇ ਇਸ ਧਰਤੀ ਮੈਂ ਤੇਰੀ ਸਗਦਾਰੀ ਅਬਲ ਜੂਨ ਸਗਲੀ ਬਣਾ ਲਈ, ਸਾਰੇ ਤੇਰਾ ਪਾਣੀ ਭਰਨ ਵਾਲੇ ਬਣਾਏ, ਸਾਰਿਆਂ ਦਾ ਤੈਨੂੰ ਸਰਦਾਰ ਬਣਾਇਆ। ਸਰਦਾਰ ਬਣਾਉਣ ਵਾਸਤੇ ਮਹਾਰਾਜ ਨੇ ਦਸਤਾਰ ਦਿੱਤੀ, ਦੁਨੀਆਂ ਨਾਲ ਮੇਲ ਮਿਲਾਪ ਵਾਸਤੇ ਵਕਤਾਰ ਚੰਗੇ ਵਜਨ ਕਰਨ ਦੀ ਸਮਰੱਥ ਦਿੱਤੀ, ਔਰ ਦੁਨੀਆਂ ਦੀ ਚਾਲ ਵਿੱਚ ਚੱਲਣ ਵਾਸਤੇ ਚੰਗੇ ਢੰਗ ਨਾਲ ਸਾਡਾ ਕਦਮ ਬੁਰੇ ਪਾਸੇ ਨਾ ਜਾਏ, ਚੰਗੀ ਰਫਤਾਰ ਵੀ ਦਿੱਤੀ। ਅੱਜ ਸਾਡੀਆਂ ਤਿੰਨੇ ਚੀਜ਼ਾਂ ਸਾਨੂੰ ਗੁਆਚਦੀਆਂ ਜਾ ਰਹੀਆਂ, ਸਾਡੀ ਤੋਰ ਵੀ ਬਹੁਤ ਪੁੱਠੇ ਪਾਸੇ ਵੱਲ, ਪੈਰ ਪੁੱਠੇ ਪਾਸੇ ਵੱਲ ਜਾ ਰਹੇ ਧਰਮ ਮਾਰਗ ਨੇ। ਮਹਾਰਾਜ ਕਹਿੰਦੇ ਚਰਨ ਤਾਂ ਸਫਲ ਹੈ, ਚਰਨ ਸਫਲ ਪ੍ਰਦਖਣਾ ਕਰ, ਗੁਰੂ ਦਰਬਾਰ ਵੱਲ ਤੁਰਨ ਪਏ ਫਿਰ ਸਫਲ ਹੈ। ਤੇ ਹੱਥ ਵੀ ਧ੍ਰਿਗ ਸੇਵਾ ਦੀਆਂ ਹੱਥ ਪੈਰ ਹੋਰ ਨਿਰਫਲ ਸਭ ਕਰਨ, ਸਾਡੇ ਕੋਲ ਚਾਰ ਕੌਡਾਂ ਆ ਜਾਣੇ, ਅਸੀਂ ਆਪਣੇ ਹੱਥ ਜਿਹੜੇ ਬੂਹੇ ਨੂੰ ਵੱਢ ਕੇ ਫੜਾਉਂਦੇ ਹਾਂ, ਨੌਕਰ ਲਾ ਦਿੰਦੇ ਆਪ ਜੁੜੇ ਪਿੰਗਲੇ ਬਣ ਜਾਂਦੇ। ਇਹਦਾ ਸੇਵਾ ਵਾਸਤੇ ਦਿੱਤੇ, ਰਸਨਾ ਨਾਮ ਜਪਣ ਲਈ ਦਿੱਤੀ ਹੈ, ਅੱਖਾਂ ਗੁਰੂ ਦੇ ਦਰਸ਼ਨ ਲਈ ਦਿੱਤੀਆਂ, ਕੰਨ ਬਾਣੀ ਸੁਣਨ ਵਾਸਤੇ, ਪੈਰ ਧਰਮ ਵੱਲ ਚੱਲਣ ਲਈ, ਮਨ ਚੰਗਾ ਸੰਕਲਪ ਕਰਨ ਲਈ, ਬੁੱਧੀ ਚੰਗੀਆਂ ਗੱਲਾਂ ਗ੍ਰਹਿਣ ਕਰਨ ਵਾਸਤੇ ਦਿੱਤੀ ਹੈ। ਆਤਮਾ ਦੀ ਸੱਤਾ ਨਾਲ ਸਾਡਾ ਢਾਂਚਾ ਚੱਲ ਰਿਹਾ, ਇਹ ਉਹਦੀ ਮਰਜ਼ੀ ਮੁਤਾਬਕ ਹੈ, ਜਿੰਨੀ ਜਿੰਨੀ ਸਾਡੀ ਬਰਾ ਉਹ ਜਾਇਆ ਹੋਏ। ਸੋ ਗੁਰਮੁਖ ਪਿਆਰੇ ਹੋ, ਜਿਹੜਾ ਸੰਤ ਹੁੰਦਾ ਉਹਦੀ ਅਵਸਥਾ। ਹੁਣ ਸੰਤਾਂ ਦੀ ਮੈਂ ਤੁਹਾਨੂੰ ਹੋਰ ਗੱਲ ਸੁਣਾਉਣਾ। ਸੰਤਾਂ ਦਾ ਪਿਓ ਸੀ ਭਾਈ, ਉਹਦਾ ਨਾਮ ਸੀ ਨਰਾਇਣ ਸਿੰਘ, ਉਹਨਾਂ ਦੇ ਵੱਡੇ ਭਾਈ ਸੀ ਅਕਸ਼ਰ ਸਿੰਘ, ਛੋਟੇ ਸੀ ਦਇਆਲ ਸਿੰਘ। ਇੱਕ ਸੰਤ ਦੇ ਬਚਨ ਨਾਲ ਇਹਨਾਂ ਦਾ ਜਨਮ ਹੋਇਆ। ਸੰਤਾਂ ਦੀ ਜਾਣੀ ਮਾਤਾ ਪਿਤਾ ਦੇ ਸੱਤ ਲੜਕੀਆਂ ਹੋਈਆਂ ਸੀ ਆਲੇ ਦੁਆਲੇ, ਮਾਤਾ ਮਕਾਣੀ ਗਈ ਰਾਜਕੌਰ, ਇੱਕ ਸੰਤ ਅਰਦਾਸੀ ਜਾ ਰਿਹਾ ਹੈ ਬਾਬਾ ਕਾਮਦਾਸ ਮੜੀਰਾਂ ਵਾਲੇ, ਬੀਬੀਆਂ ਨੇ ਕਿਹਾ ਸੰਤ ਜਾਂਦੇ, ਸੰਤਾਂ ਦੀ ਮਾਈ ਕਹਿੰਦੀ ਸਾਧ ਬਥੇਰੇ ਦੇ ਕੇ ਸਾਨੂੰ ਦਾ ਪੁੱਤ ਦਿੱਤਾ। ਉਹ ਸੰਤਾਂ ਨੇ ਬਚਨ ਸੁਣ ਲਿਆ, ਕਹਿਣ ਲੱਗੇ ਜਾ ਬੀਬਾ ਤਿੰਨ ਹੋਣਗੇ ਇੱਕ ਸਾਡਾ ਹੋ, ਮਤਲਬ ਸੰਤ ਹੋ ਗਲਤੀ ਬੋਲੋ। ਜਿਹੜੇ ਵੱਡੇ ਸਨ ਉਹਨਾਂ ਦਾ ਨਾਮ ਦਇਆਲ ਸਿੰਘ ਸੀ, ਦਇਆਲ ਸਿੰਘ ਦੇ ਜੋ ਘਰੋਂ ਬੀਬੀ ਸੀ, ਸੰਤਾਂ ਦਾ ਪਿਓ ਪਤਾ ਨੀ ਉਹਦੇ ਪ੍ਰਤੀ ਮਨ ਵਿੱਚ ਕੀ ਗਲਾਨੀ ਹੋਊਗੀ, ਉਹਦੇ ਹੱਥ ਦੀ ਬਣੀ ਉਹ ਰੋਟੀ ਨਾ ਖਾਂਦੇ। ਵੱਡੇ ਜੋ ਅਕਸ਼ਰ ਸਿੰਘ ਸੀ ਉਹਨਾਂ ਦੇ ਘਰ ਵਾਲੀ ਸਾਰਾ ਸੰਯੋਗ ਬੀਬੀ ਨੇ ਸੰਤ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਅਸਲੀ ਜਿਹੜੀ ਧੀ ਹੁੰਦੀ ਨੂੰਹ ਹੁੰਦੀ ਹੈ, ਇਹ ਜਦੋਂ ਬਾਪੂ ਜੀ ਭੋਜਨ ਨਹੀਂ ਖਾਂਦੇ ਤੇ ਬਣਾਉਣਾ ਕੀ ਤੇ ਸਾਡੇ ਖਾਣ ਦਾ ਸਵਾਦ ਕੀ। ਸੰਤ ਮਹਾਰਾਜ ਨੇ ਪਿਤਾ ਜੀ ਨੂੰ ਪਿਤਾ ਜੀ ਦੇ ਢੰਗ ਨਾਲ ਬੜੀ ਨਿਮਰਤਾ ਨਾਲ ਬੇਨਤੀ ਕੀਤੀ, ਪਿਤਾ ਜੀ ਅਸਲੀ ਧੀ ਨੂੰਹ ਹੁੰਦੀ ਹੈ, ਤੁਸੀਂ ਐਸਾ ਵਿਤਕਰਾ ਨਾ ਕਰੋ, ਭੋਜਨ ਕਿਉਂ ਨਹੀਂ ਖਾਂਦੇ। ਪਰ ਬੰਦੇ ਦਾ ਮਨ ਕਿਸੇ ਵੇਲੇ ਕਿਤੇ ਖੜ ਜਾਏ ਉੱਥੋਂ ਨਿਕਲਣਾ ਔਖਾ ਬਹੁਤ ਹੁੰਦਾ। ਸੰਤ ਮਹਾਰਾਜ ਨੇ ਬਹੁਤ ਬੇਨਤੀ ਕੀਤੀ ਤੇ ਸੰਤਾਂ ਦੇ ਢੰਗ ਨਾਲ ਸਮਝਾਇਆ। ਸੰਤ ਜਿਹੜੇ ਆਪਣੀ ਆਈ ਤੇ ਆ ਜਾਏ ਫਿਰ ਬਹੁਤ ਕੁਝ ਕਰ ਦਿੰਦਾ ਹੁੰਦਾ ਕੋਈ, ਦਰਬਾਰ ਸਾਹਿਬ ਆਪਣੀ ਆਈ ਤੇ ਆਇਆ ਉਹਦੀ 58 ਕਰੋੜ ਇਜਾਜ਼ਤ ਦੇ ਦੋ, ਕਿੱਧਰ ਗਿਆ। ਕਪਿਲ ਮੁਨੀ ਆਪਣੀ ਆਈ ਤੇ ਆਇਆ, ਕਿੱਧਰ ਨੂੰ ਗਿਆ ਕੰਮ। ਅਗਸਤ ਮੁਨੀ ਆਪਣੀ ਆਈ ਤੇ ਆਇਆ, 2.5 ਚੂੜੀਆਂ ਚ ਸਮੁੰਦਰ ਪੀ ਗਿਆ ਸੀ, ਗੱਲ ਕੇ ਬੋਲੋ। ਜੇ ਕੋਈ ਸੰਤ ਹੋਵੇ, ਸੰਤ ਦਾ ਸੈਨ ਬੋਰਡ ਤੇ ਬਹੁਤ ਲਾ ਲੈਂਦੇ, ਸੰਤ ਬਣਨਾ ਬਹੁਤ ਔਖਾ, ਕਈ ਕੁਝ ਬਹੁਤ ਹੁੰਦੇ ਮੈਨੂੰ ਸੰਤ ਕਹਿ ਦਿੱਤਾ। ਸੰਤ ਦੇ ਪਰਮੇਸ਼ਰ ਦਾ ਕੋਈ ਭੇਦ ਹੀ ਨਹੀਂ ਭਾਈ, ਸੰਤ ਅਨੰਤ ਹੈ ਅੰਤਰ ਨਾ ਨੀ, ਜੇ ਕੋਈ ਸੰਤ ਬਣ ਜਾਏ। ਸਾਧ ਸਾਂਝੀ ਸੰਤ ਮਹਾਰਾਜ ਦੇ ਕਹਿੰਦੇ ਚੰਗਾ, ਤੇ ਅੱਗੇ ਦਾ ਤੈਨੂੰ ਪਿਓ ਕਰਕੇ ਸਤਿਕਾਰ ਦਿੰਦੇ ਸੀ, ਹੁਣ ਬੁੜਿਆ ਇਸ ਬੀਬੀ ਦੇ ਪੇਟ ਤੇ ਤੈਨੂੰ ਪੁੱਠਾ ਲਟਕਾਉਣਾ, ਭਜਨ ਨਿਕਲ ਗਿਆ ਮਾਂ ਪੁਰਸ਼ਾਂ ਦਾ। ਬਜ਼ੁਰਗ ਗੁਜ਼ਰ ਗਿਆ ਥੋੜੇ ਦਿਨਾਂ ਬਾਅਦ, ਉਸ ਬੀਬੀ ਨੂੰ ਫਿਰ ਸਾਧ ਸੰਗਤ ਜੀ ਉਹ ਜੰਮੇ, ਜਦੋਂ 40 ਦਿਨ ਦੇ ਹੋਏ, ਉਸ ਬਾਲਕ ਨੂੰ ਲੈ ਕੇ ਜੋ ਸੰਤਾਂ ਦਾ ਪਿਤਾ ਸੀ, ਮੱਥਾ ਟਿਕਾਉਣ ਵਾਸਤੇ ਆਲੇ ਆਏ, ਪਤਾ ਕਿਵੇਂ ਲੱਗਿਆ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਭਾਈ ਪੱਲੇ ਦੀ ਬਾਂਸ ਤੋਂ, ਬਾਬੇ ਬਸਾਲੇ ਤੋਂ, ਬ੍ਰਹਮ ਗਿਆਨੀ ਮਹਾਂਪੁਰਸ਼, ਉਹਨੇ 4 ਪ੍ਰਕਰਮਾਂ ਕਰਕੇ ਉਸ ਬਾਲਕ ਦੀਆਂ ਇੱਕ ਚਾਂਦੀ ਦਾ ਰੁਪਇਆ ਮੱਥਾ ਟੇਕਿਆ। ਸਾਰੇ ਹੈਰਾਨ ਸੀ, ਛੋਟਾ ਜਿਹਾ ਬੱਚਾ, ਬੱਚੇ ਦਾ ਬਹੁਤ ਗ੍ਰਹਿਸੀ ਮੱਥਾ ਟਿਕਾਉਣ ਆਉਂਦੇ, ਐਡੇ ਵੱਡੇ ਬ੍ਰਹਮ ਗਿਆਨੀ ਸੰਤ ਇਸ ਬਾਲਕ ਦੀਆਂ ਚਾਰ ਪ੍ਰਕਰਮਾਂ ਕਰਕੇ ਮੱਥਾ ਟੇਕਦੇ ਕਿ ਕੋਈ ਪ੍ਰੇਸ਼ਤ ਆਇਆ, ਦੇਵਤਾ ਆਇਆ, ਕੌਣ ਆਇਆ, ਜਨਮ ਤੋਂ ਪ੍ਰਸਿੱਧ ਸੰਤ ਆਇਆ। ਬਾਬਾ ਜੀ ਨੂੰ ਪੁੱਛਣ ਨਾ ਡਰਦੇ, ਸੰਤ ਮਹਾਰਾਜ ਨੂੰ ਬੇਨਤੀ ਕੀਤੀ, ਕਹਿਣ ਲੱਗੇ ਭਾਈ ਇਹ ਸਾਡਾ ਪਿਓ ਆਇਆ, ਇਹਦੀ ਹੈਂਕੜ ਬਣੇ। ਬਸ ਦਿਨ ਅੱਠ ਦਿਨ ਹੋਰ ਰਹਿਣਾ, ਉਹ ਤੋਂ ਬਾਅਦ ਇਹਦੀ ਹੈਂਕੜ ਹੀ ਭਰਨੀ ਸੀ, ਗਾਂਹ ਤੋਰ ਜਾਣਾ। ਪਰ ਪੂਰੇ ਅੱਠ ਦਿਨ ਸਰੀਰ ਛੱਡ ਗਿਆ। ਸੰਤ ਮਹਾਂਪੁਰਸ਼ਾਂ ਦੇ ਜਿਹੜੀਆਂ ਗੱਲਾਂ ਹਨ ਇਹ ਬੜੀਆਂ ਅਸਚਰਜਾਂ ਹਨ। ਭਾਈ ਮਰਿੰਡੇ ਸੰਤ ਆਦਿ ਵਾਲੇ ਗਏ, ਬਹੁਤ ਸੰਗਤ ਆਈ, ਮੱਥਾ ਟੇਕੀ ਜਾਂਦੇ ਹਨ। ਭਾਈ ਇੱਕ ਗ੍ਰੰਥੀ ਸਿੰਘ, ਉਹਦਾ ਖਿਆਲ ਥੋੜਾ ਮੁਦਸਵੀ ਸੀ, ਕਹਿੰਦਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਤੈਨੂੰ ਮੱਥਾ ਨਹੀਂ ਟੇਕਣਾ ਚਾਹੀਦਾ, ਇਹ ਸੰਤ ਮੱਥੇ ਟਿਕਾਈ ਜਾਂਦਾ। ਭਾਈ ਤੇ ਜੇ ਸੰਗਤ ਇਕੱਲੇ ਹੋਣ ਤੇ ਗੱਲ ਕਰੀਏ, ਉਹ ਸਮਾਂ ਆਇਆ ਇਕੱਲੇ ਵੀ ਹੋ ਗਏ, ਸੰਗਤ ਚਲੇ ਗਈ। ਸੰਤ ਕਹਿਣ ਲੱਗੇ ਗਿਆਨੀ ਜੀ, ਤੁਹਾਡੇ ਵਰਗੇ ਪੁਰਸ਼ਾਂ ਨੂੰ ਬਾਣੀ ਪਾਉਣ ਵਾਲਿਆਂ ਨੂੰ ਅੰਦਰੋਂ ਸੜੇ ਹਾਨ ਨਹੀਂ ਕਰਨੀ ਚਾਹੀਦੀ, ਤੁਹਾਡੇ ਵਿੱਚੋਂ ਸੁਗੰਧ ਹੀ ਨਿਕਲਣੀ ਚਾਹੀਦੀ। ਤੁਸੀਂ ਕਲਪਨਾ ਕਰੀ ਜਾਂਦੇ ਹੈ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਚਾਹੀਦਾ, ਸੰਤ ਨੂੰ ਨਹੀਂ ਟੇਕਣਾ ਚਾਹੀਦਾ। ਅਸੀਂ ਕਦੀ ਕਿਸੇ ਨੂੰ ਨਿੰਦਾ ਨਹੀਂ ਭੇਜਿਆ, ਕਾਰਡ ਨਹੀਂ ਭੇਜਿਆ, ਅਖਬਾਰ ਟੈਲੀਵਿਜ਼ਨ ਤੇ ਨਹੀਂ ਕਢਾਇਆ ਸਾਨੂੰ ਮੱਥਾ ਟੇਕੋ। ਇਹ ਤਾਂ ਭਾਈ ਟੇਕਣ ਵਾਲਿਆਂ ਨੂੰ ਪੁੱਛੋ ਕਿਉਂ ਟੇਕਦੇ, ਗੱਲ ਕੇ ਬੋਲੋ। ਸੰਤ ਕਹਿਣ ਲੱਗੇ ਗਿਆਨੀ ਜੀ ਐਂ ਕਰੋ, ਇੱਕ ਖੇਂਜ ਰੱਸਾ ਲਿਆਓ, 12 ਨੌਜਵਾਨ ਪਹਿਲਵਾਨ ਲਿਆਓ। ਅਸੀਂ ਮਹਾਰਾਜ ਇਹ ਕੀ ਕਰਨੇ ਆ? ਕਹਿੰਦੇ ਦੱਸਾਂਗੇ। ਉਹ ਰੱਸਾ ਆ ਗਿਆ, ਖੇਂਜ ਰੱਸਾ ਤੁਹਾਨੂੰ ਜੱਟਾਂ ਨੂੰ ਪਤਾ ਹੋਣਾ, ਜਿਹੜੇ ਇੱਧਰ ਜੰਮੇ ਇਹਨਾਂ ਨੂੰ ਨਹੀਂ ਪਤਾ, ਪੁਰਾਣੇ ਬੁੜਿਆਂ ਨੂੰ ਪਤਾ। ਭਾਈ ਵਿੱਚੋਂ ਉਹਨੇ ਬੀਜ ਹੋਈ ਜਾਂਦਾ ਖੁੱਲਦਾ, ਨਾਗ ਨਾਮ ਸੱਪ ਦਾ ਸੱਪ ਨੂੰ ਬਲੇਟਾ ਪਾਉਣਾ, ਉਹਨੂੰ ਨਾਗ ਵਲ ਕਹਿੰਦੇ। ਬਹੁਤ ਜ਼ੋਰ ਨਾਲ ਖਿੱਚਦੇ, ਸੰਦ ਨਹੀਂ ਹਿਲਦੇ। ਉਹਨੇ ਗੁੱਸੇ ਵਿੱਚ ਆ ਕੇ ਪੂਰੀ ਤਮ ਲਾ ਦੇ ਜ਼ੋਰ ਕਹਿ ਕੇ ਜੀ ਜੋ ਧੜਕਾ ਮਾਰਿਆ ਤੇ ਸੰਦ ਡਿੱਗ ਪਾਉਣ। ਸੰਤ ਉਹਨੇ ਚਟਾਨ ਨੂੰ ਬੈਠੇ, ਉਹਨਾਂ ਨੂੰ ਸੈਲੇ ਸੀ ਅਵਸਥਾ ਪ੍ਰਾਪਤ ਹੋ ਚੁੱਕੀ ਸੀ, ਸਥਿਰ ਅਵਸਥਾ, ਸਥਿਰ ਬਿੰਦੂ ਤੇ ਪਹੁੰਚ ਗਏ। ਨਾ ਤਾਂ ਰਸਾ ਸੰਤਾਂ ਦੇ ਸੀਸ ਵੱਲ ਕੀ ਨਿਕਲਿਆ, ਨਾ ਚਰਨਾਂ ਵੱਲ ਕੀ ਨਿਕਲਿਆ, ਨਾ ਸੰਤਾਂ ਦਾ ਸਰੀਰ ਚੀਰ ਕੇ ਨਿਕਲਿਆ, ਰਸਾ ਨਿਕਲ ਗਿਆ ਉਹ ਮੂੰਹ ਦੇ ਡਿੱਗ ਪਿਆ, ਨਾਗ ਵੱਲ ਉਹਨੇ ਪਿਆ ਹੋਇਆ, ਉਹਨਾਂ ਦੇ ਧੋਣਾਂ ਤੇ ਸੱਟਾਂ ਲੱਗੀਆਂ। ਕਹਿੰਦੇ ਸੰਤ ਜੀ ਸਾਨੂੰ ਸਮਝ ਨਹੀਂ ਆ ਰਹੀ, ਤੁਸੀਂ ਹਿੱਲੇ ਨੇ, ਰਸਾ ਟੁੱਟਾ ਨੇ, ਨਾਗ ਵੱਲ ਖੁੱਲਾ ਨੇ, ਸੀਸ ਵੱਲੋਂ ਚਰਨਾਂ ਵੱਲੋਂ ਨਿਕਲਿਆ ਨੇ, ਤੁਹਾਡਾ ਸਰੀਰ ਚੀਰ ਕੇ ਨਹੀਂ ਨਿਕਲਿਆ, ਤੁਸੀਂ ਉਨੇ ਕਿਵੇਂ ਬੈਠੇ ਆ, ਇਹ ਕੀ ਗੱਲ? ਕਹਿੰਦੇ ਗਿਆਨੀ ਜੀ ਨੂੰ ਪੁੱਛ ਲਓ, ਗੱਲ ਕੇ ਬੋਲੋ। ਗਿਆਨੀ ਜੀ ਆ ਜਾਓ, ਗਿਆਨੀ ਜੀ ਆਮ ਹੱਥ ਫੇਰਨ ਲੱਗ ਪਏ। ਸੰਤਾਂ ਦੇ ਸਰੀਰ ਵਿੱਚ ਹੀ ਹੱਥ ਉਨੇ ਨਿਕਲੀ ਜਾਂਦਾ ਜਿੰਨਾ ਪ੍ਰਕਾਸ਼ ਵਿੱਚ ਘੁੰਮ ਰਿਹਾ। ਕਹਿਣ ਲੱਗੇ ਸੰਤ ਜੀ ਤੁਸੀਂ ਗੁਰੂ ਨਾਨਕ ਆ ਕਿ ਸੰਤ ਆ? ਕਹਿੰਦੇ ਗੁਰੂ ਨਾਨਕ ਤੇ ਗੁਰੂ ਨਾਨਕ ਦੇਵ ਜੀ, ਮੈਂ ਤਾਂ ਉਹਨਾਂ ਦਾ ਸਿੱਖ ਆ। ਗਿਆਨੀ ਨੇ ਲੰਮੇ ਪੈ ਕੇ ਸੰਤਾਂ ਨੂੰ ਦੰਡੌਤ ਕੀਤੀ, ਕਹਿੰਦੇ ਅੱਗੇ ਲੋਕ ਮੱਥੇ ਟੇਕਦਾ ਸੀ ਤੇ ਭਾਈ ਤੈਨੂੰ ਬਹੁਤ ਤਕਲੀਫ ਹੁੰਦੀ ਸੀ, ਹੁਣ ਤੂੰ ਖੁਦ ਟੇਕਦਾ। ਕਹਿੰਦਾ ਜੀ ਜਿੰਨਾ ਚਿਰ ਦ੍ਰਿਸ਼ਟੀ ਨਹੀਂ ਸੀ ਮਿਲੀ ਉਹਨਾਂ ਚਿਰ ਨਫ਼ਰਤ ਸੀ, ਜਦੋਂ ਆਪਣਾ ਤੋਂ ਸਿਆਣਾ ਡਾਕਟਰ ਮੋਤੀਆ ਬਿੰਦ ਲਾਦਵੇ ਸਹੀ ਦਿਸਣ ਲੱਗ ਪਿਆ ਤੇ ਸਹੀ ਨੂੰ ਸਹੀ ਕਹਿ ਦਿੰਦਾ ਹੁੰਦਾ। ਜਿੰਨਾ ਚਿਰ ਅੱਖਾਂ ਤੇ ਮੋਤੀਆ ਬਿੰਦ ਹੁੰਦਾ ਨਾ, ਸਹੀ ਚੀਜ਼ ਨੂੰ ਸਹੀ ਨਹੀਂ ਕਹਿੰਦਾ। ਜਦੋਂ ਸਿਆਣਾ ਡਾਕਟਰ ਮਿਲ ਜਾਏ, ਸਹੀ ਆਪਰੇਸ਼ਨ, ਸਹੀ ਦਵਾਈ ਪੈ ਜਾਏ, ਅੱਖਾਂ ਤੋਂ ਭਾਈ ਮੋਤੀਆ ਬਿੰਦ ਲੈ ਜਾ, ਗਿਆਨਤਾ ਦਾ ਪਰਦਾ ਚੁੱਕਿਆ ਜਾਵੇ, ਫਿਰ ਸੰਤ ਦਿਖਾ ਲੈਂਦਾ ਕਿ ਮੈਂ ਕੀ ਹਾਂ। ਗੱਲ ਕੇ ਬੋਲੋ। ਸੰਤ ਮਹਾਂਪੁਰਸ਼ਾਂ ਦੀਆਂ ਜਿਹੜੀਆਂ ਗੱਲਾਂ ਇੱਕ ਨਹੀਂ ਹਨ, ਬਹੁਤ ਅਗੰਮੀ ਗੱਲਾਂ ਹਨ। ਇਸ ਕਰਕੇ ਸੰਤ ਨੂੰ ਸਮਝਣਾ ਉਤਨਾ ਹੀ ਔਖਾ ਜਿੰਨਾ ਰੱਬ ਨੂੰ ਸਮਝਣਾ ਔਖਾ। ਪਰ ਹੋਵੇ ਬਿਸ਼ਰਤੇ ਸੰਤ ਢੇਕੀ ਪਖੰਡੀ ਦੀ ਮੈਂ ਗੱਲ ਨਹੀਂ ਕਰਦਾ, ਮੈਂ ਤਾਂ ਗੱਲ ਉਹਨਾਂ ਪੁਰਸ਼ਾਂ ਦੀ ਕਰਦਾ ਜਿਹਨਾਂ ਨੂੰ ਮਹਾਰਾਜ ਕਹਿੰਦੇ ਭਾਗ ਛੜੇ ਹਰ ਸੰਤ ਕੁਮਾਰੇ, ਜਿਨ ਕਰ ਧਨ ਹਰ ਨਾਮਾ, ਪਰਵਾਨ ਗਣੀ ਸਹੀ ਆਏ ਸਭਨ ਸਿਨਾ ਕੇ ਕੰਮ। ਐਸੇ ਮਹਾਂਪੁਰਸ਼ਾਂ ਜਿਹਨੂੰ ਗੁਰੂ ਅਰਜਨ ਸਾਹਿਬ ਕਿਰਪਾਲਤਾ ਕਰਦੇ ਹਨ, ਹਮ ਸੰਤਨ ਕੀ ਰੇਨ ਪਿਆਰੇ, हम संतन की शरणा, संत हमारी ओट सदाने, संत हमारा गहना। जिवें कोई मनुष्य अपने अंगा नूं शिंगारन वास्ते गहना पाउंदा, सतगुरु जी कहिंदे संत मेरे गहने। इतना वड्डा बाणी विच सरदार और दया उस ब्रह्म बेते महापुरुष नूं मिलिया जिहदे वास्ते शास्त्र वेद कहिंदे हन ब्रह्म बेत ब्रह्मई भगवते। जो ब्रह्म बेता पुरुष है वो ब्रह्म का ही स्वरूप होता है। ब्रह्म ज्ञानी को खोजा है मेरे सर, ब्रह्म ज्ञानी आप परमेश्वर। उसे बाबा आनंद सिंह जी महाराज के विश्वास जाते हुए के आने जे बाबा ज्वाला की गल सुना दी, ये ना समझ लो कि मेरी उत्ते शरदा मैं बाबा आनंद सिंह की नहीं की, इन्हों वचना द्वारा दोहां नूं अभेद जान लो। बल्कि जिन्हें भी ब्रह्म बेते सारे अभेद स्वरूप होंगे, ज्ञानवान पुरुष जिन्हें भी हैं जिन्हों आत्मा का ज्ञान मिल गया, जिथे साध संगत जी किताबों का ग्रंथा के ज्ञान की लोड़ है यह भी बहुत जरूरी है, पर नाल नाल जिहड़ा अनुभवी ज्ञान है बाणी पढ़ के नाम जप के सिमरन करके सेवा हिरदा शुद्ध करके। कई बारी बंदा धर्म शास्त्रा का ज्ञान ले लैंदा, सेवा नहीं करता, सिमर नहीं करता, इस चीज की घाट होने के कारण वह ज्ञानी हुंदा होया भी होना पैदा पंडित होता ज्ञान गुआए। बड़े बड़े ज्ञानी भी कई बारी गलत काम कर देंगे, रोना पैदा, पश्चाताप करना पैदा, पश्चाताप। कई ज्ञानिया बहुत भैड़ा होंदा, साडा जी कोई सिर बढ़ दूगा, जरा ज्ञानी हो जाता वह हृदय का मौत का डर ही नहीं रहता। अर्थ योग जाके नहीं बैरी मीत समान, बहु नानक सुन रहे मना, ज्ञानी कहे मखान। ज्ञानवान जड़ा है उसकी दृष्टि का मौत शब्द ही है, वह अकाल का पुजारी हो जाता। जे मौत कह दे आत्मा लिखी, जिसे आत्मा लिखी उन्होंने टाल भी कोई नहीं सकता। धन धन बाबा वीर सिंह जी महाराज नरंगाबाद वाले ज्ञानवान पुरे सन, सारा कुछ दृष्टि गोचर से, कहते महाराज टाल दो, कहते नहीं साढ़े शरीर की परारत नहीं लिखी है। करके बोलो ये भी ठीक है, ये भी ठीक है, जिमें मालिक का हुक्म है। सो इस करके साथ जदों तक आत्मा का ज्ञान नहीं हुंदा इस अवस्था से नहीं पहुंचा जा सकता, न किस जन्म है न किस मर है, अपन चरित आप ही करे, उसका सारे वक्त परमात्मा आप कर रहे हैं। सो इस करके भाई असि अपने आप को खुश किस्मत इस करके समझते हैं कि यह ज्ञानवान महापुरुषों की सानू शरण प्राप्त हो गई। यहोजा बाबा आनंद सिंह वर्गा सन, बाबा ज्वाला सिंह वर्गा सन, बाबा फतर सिंह वर्गा सन, बाबा भीरमदास वर्गा सन, बाबा अमीर सिंह जी महाराज अमृतसर जी गुरु ग्रंथ साठ कथा सरवण करें, योजा जे महापुरख इन्होंने वास्ते गुरबाणी कहती संत का संग बड़भागी पाई है, संत की सेवा नाम दे, क्योंकि संत सहाय जीव, संत सहाय राम के कर कृपा दिया मलाए, संत जड़े परमेश्वर के मिलन के सहायक है। तुम कि चोर को बैठोगे चोरी की आदत पै जो, किसी अमली को बैठो वो ही आदत पै जो, किसी संत को बैठोगे वो थानू तड़के उठन की स्नान करन की बाणी पढ़न की नाम जपन की कथा कीर्तन की धर्म की किरत करती बंड छकन की संगत की सेवा की तीर्थ स्नान की आदत पाओ। जड़ी किसी को आदत होंगी वह दूए को आदत पा दो, जिन्ना चर महापुरुषों की संगत नहीं करते ना बहना आता ना बोलना आता ना सहना ना रहना ना कहना आता, क्योंकि संत में गुण पाई होंगे। बाकी जिन्हें संसार है गलां बातों से बहुत करता, तो कहते ना कि साध संगत जी के खोद खोद के मूसा मर गया, मौजरे पचंगे चूहा धरती पुट पुट के मर जाता, पर उसकी खुड च सप बढ़ जाता ना ये खा लेता ना अपनी मौज ले जाता। इसे तरह छिनक छिनक के माली मर गया, मौज नहीं पकड़ेंगे, जड़ा माली है वह पानी छिड़क छिड़क मर जाता, फुला भी मौज भौले लेंदे कभी माली को सुंघन को मिलता। फिर इसे तरह संत संत के दुनिया मर गई, मौज नहीं बरतंगे ने, जेडे सूमिया माया गोड़ जोड़ मर जाते हैं, जरा बरतदा ही नहीं मौज तो वही लगा उन्हें करू जग करू ਪੂਜਾ ਪਾਠ ਕਰੋ, ਧਰਮ ਲੰਗਰ ਚਲਾਓ, ਔਰ ਸਾਨ ਦੀਵਾਨਾ ਤੇ ਖਰਚ ਕਰੂਗਾ, ਧਰਮ ਪ੍ਰਚਾਰ ਖਰਚ ਕਰੂਗਾ, ਜਸ ਵੀ ਹੋਊਗਾ, ਵਡਿਆਈ ਹੋਊਗੀ। ਵੱਡੀ ਕਿਥੋਂ ਦੀ? ਅਸੀਂ ਬੋਤਲਾਂ ਤੇ ਫੈਸ਼ਨਾਂ ਤੇ ਦਾਜ ਦੇਹਜਾਂ ਤੇ ਉੱਠਿਆਂ ਕੰਮਾਂ ਤੇ ਕਰੋੜਾਂ ਰੁਪਇਆ ਖਰਚ ਕਰ ਲੈਂਦੇ ਹਾਂ, ਪਰ ਧਰਮ ਪ੍ਰਚਾਰ ਵਾਸਤੇ ਅਸੀਂ ਖਾਣੀ ਖੋਟੀ ਖਰਚ ਕਰਨ ਲਈ ਤਿਆਰ ਨਹੀਂ, ਜਿਹਦੀ ਕਿ ਅੱਜ ਦੇ ਜ਼ਮਾਨੇ 'ਚ ਬਹੁਤ ਵੱਡੀ ਲੋੜ ਹੈ। ਧਰਮ ਸਥਾਨ ਬਣਾਓ, ਬਣਾਉਣੇ ਚਾਹੀਦੇ, ਪਰ ਜਿੱਥੇ ਲੋੜ ਹੈ ਅਸੀਂ ਪਿੱਠਾਂ ਨਾਲ ਪਿੱਠਾਂ ਜੋੜ ਦਿੰਦੇ, ਉਹਨੇ ਦਰੂਦਾ ਲਾ ਲੈਂਦੇ, ਉੱਧਰ ਇੱਕ ਦੂਜੇ ਦੇ ਵਿਰੋਧ ਬੋਲਦੇ, ਪਰ ਸਾਡੀ ਰੁਚੀ ਆਪਣੇ ਹੋਮੇ ਨੂੰ ਪੱਠੇ ਪਾਉਣ ਤੱਕ ਸੀਮਤ ਹੁੰਦੀ ਹੈ, ਧਰਮ ਪ੍ਰਚਾਰ ਵੱਲ ਨਹੀਂ ਹੁੰਦੀ ਜਿਹਦੀ ਕਿ ਬਹੁਤ ਲੋੜ ਹੈ ਕੋਈ। ਸੋ ਸਾਧੂ ਸੰਗਤ ਜੀ ਉਹ ਫਿਰ ਕਹਿੰਦੇ, ਉਲਝ ਉਲਝ ਕੇ ਦੁਨੀਆਂ ਮਰ ਗਈ, ਮੌਜ ਲਈ ਸੱਤ ਸੰਗੇ ਨੇ। ਸਾਰਾ ਸੰਸਾਰ ਉਲਝ ਉਲਝ ਕੇ ਮਰ ਗਿਆ, ਮੌਜ ਪਾਉਣ ਲੈਂਦਾ ਜੇ ਸੰਗਤ ਕਰ। ਇਸ ਕਰਕੇ ਸੰਗਤ ਕਰਿਆ ਕਰੋ। ਮਸਕੀਨ ਸਾਹਿਬ ਨੇ ਕਿੰਨੇ ਨੇ, ਗਿਆਨੀ ਹਰੀ ਸਿੰਘ ਰੰਧਾਵਾ, ਗਿਆਨੀ ਹਰਦੀਪ ਸਿੰਘ ਜੀ ਹਜ਼ੂਰ ਸਾਹਿਬ ਵਾਲੇ, ਉਦੋਂ ਤੁਸੀਂ ਕੀਤਾ ਕੋਈ ਹੁਣ ਠਾਠ ਬਹੁਤ ਵੱਡਾ ਬਣਾ ਲਿਆ। ਜਿੱਦਣ ਦਾ ਵੱਡਾ ਠਾਠ ਬਣਾਇਆ ਉਦਣ ਦੀ ਤੁਹਾਡੀ ਗਿਣਤੀ ਬਹੁਤ ਘੱਟ ਗਈ। ਗਲਤੀ ਬੋਲੋ, ਜਿੰਨੇ ਗੁਰਦੁਆਰੇ ਵੱਡੇ ਬਣੀ ਜਾਂਦੇ ਆ ਗਿਣਤੀ ਘਟੀ ਜਾਂਦੀ। ਤੁਹਾਡੇ ਵਿੱਚ ਕੋਈ ਬੱਚਾ ਬੈਠਾ ਉਹਨੇ ਤਾਂ ਸਾਰਿਆਂ ਨੇ ਰੂਮਾਂ ਦੀ ਗਿਣਤੀ ਕਰਤੀ, ਜਾਂ ਬੁੱਢੇ ਠਹਿਰੇ ਹੁੰਦੇ, ਜਾਂ ਮੇਰੇ ਕੋਈ ਪੈਨਸ਼ਨੀ ਹੁੰਦੇ, ਭਾਈ ਹੁਣ ਕੰਮ ਹੈ ਨੀ ਟਾਈਮ ਪਾਸ ਕਰੇ। ਗਲਤੀ ਬੋਲੋ, ਜਾਂ ਜੇ ਲੰਗਰ ਚ ਭਾਈ ਪਕੌੜਿਆਂ ਵਾਲੀ ਕੜੀ ਹੋਊ ਉਹ ਖਾਈ, ਬਹੁਤਿਆਂ ਦਾ ਇਹੋ ਜਿਹਾ ਖਿਆਲ ਹੁੰਦਾ, ਕੋਈ ਕਥਾ ਕੀਰਤ ਨਾਲ ਬਹੁਤ ਘੱਟ ਰੁਚੀ ਹੁੰਦੀ। ਸਾਡੀ ਗਿਣਤੀ ਗੁਰੂ ਘਰਾਂ ਦੀ ਘਟੀ ਜਾਂਦੀ ਹੈ। ਜਿੰਨੇ ਨੌਜਵਾਨ ਬੱਚੇ ਬੱਚੀਆਂ, ਖਾਸ ਕਰਕੇ ਅਮੀਰ ਬੰਦੇ, ਪੜ੍ਹੇ ਲਿਖੇ ਬੰਦੇ, ਲੀਡਰ ਬੰਦੇ, ਅਫਸਰ ਬੰਦੇ ਜਿਹੜੇ ਹੈ, ਇਹ ਸੰਗਤ ਬਹੁਤ ਘੱਟ ਪੈਂਦੇ ਆ। ਜਾਂ ਤਾਂ ਦੁਖੀ ਬੰਦੇ ਆਉਂਦੇ ਮੁਸੀਬਤਾਂ ਦੇ ਮਾਰੇ ਕਦਮਿਆਂ ਦੇ, ਜਾਂ ਸਾਧ ਸੰਗਤ ਜੀ ਗਰੀਬ ਲੋਕ ਆਉਂਦੇ ਹੈ, ਚੰਦ ਬੰਦੇ ਆ ਜਿਹੜੇ ਸ਼ਰਧਾ ਭਗਤੀ ਨਾਲ ਸੇਵਾ ਸਿਮਰਨ ਜਾਂ ਸਤਸੰਗ ਵਾਸਤੇ ਆਉਂਦੇ। ਤੇ ਸਾਡੀ ਗਿਣਤੀ ਦਿਨੋਂ ਦਿਨ ਗੁਰੂ ਘਰਾਂ ਦੀ ਬਹੁਤ ਘੱਟਦੀ ਤੁਰੀ ਜਾ ਰਹੀ, ਕਿਉਂਕਿ ਸਾਡੀ ਜਿਹੜੀ ਆਉਣ ਵਾਲੀ ਪਨੀਰੀ ਹੈ ਉਹ ਬਾਣੇ ਨਾਲੋਂ ਔਰ ਬਾਣੀ ਨੂੰ ਟੁੱਟਦੀ ਜਾ ਰਹੀ। ਤੁਸੀਂ ਮਾਇਆ ਵੱਲ ਧਿਆਨ ਦੇ ਰਹੇ, ਇਹ ਕੋਠੀਆਂ ਕਾਰਾਂ ਇਹ ਬਿਲਡਿੰਗਾਂ ਕਿਹਦੇ ਵਾਸਤੇ ਬਣਾਉਂਦੇ ਆ? ਤੁਹਾਡੇ ਬੱਚੇ ਸਿੱਖੀ ਦੇ ਖੇਤਰ ਚੋਂ ਬਾਹਰ ਨਿਕਲਦੇ ਜਾ ਰਹੇ। ਮੈਂ ਕਿਸੇ ਧਰਮ ਦੀ ਆਲੋਚਨਾ ਨਹੀਂ ਕਰਦਾ, ਪਰ ਜਿਹੜਾ ਸਿਰਸੇ ਵਿੱਚ ਸਾਨੂੰ ਧਰਮ ਮਿਲਿਆ ਉਹਦੇ ਚ ਦ੍ਰਿੜ ਹੋਣਾ ਸਾਡਾ ਸਾਰਿਆਂ ਦਾ ਫਰਜ ਬਣਦਾ। ਹੁਣ ਬੀਬੀ ਉਹ ਜਿਹੜੇ ਤੁਹਾਡੀ ਗੋਦ ਵਿੱਚ ਬੱਚੇ ਹੈ, ਕੋਈ 2.5 ਸਾਲ ਦਾ, ਕੋਈ 3 ਸਾਲ ਦਾ, ਉਹਨੂੰ ਤਾਂ ਇਹ ਗਿਆਨ ਨਹੀਂ ਹੈ ਮੈਂ ਉਹਨਾਂ ਦੀ ਬੇਅਦਬੀ ਕਰਨੀ ਹੈ, ਉਹ ਤੁਸੀਂ ਕਰਨੀ ਹੈ। ਤੜਕੇ ਪੜ੍ਹਨ ਭੇਜਣੇ ਆ, ਸਾਨੂੰ ਕੇਸ ਪਾਉਣੇ ਪੈਣਗੇ, ਤਿਆਰ ਕਰਕੇ ਭੇਜਣਾ ਪਊ। ਤੇ ਸਾਹਿਬ ਨੇ ਮਾੜਾ ਜਿਹਾ ਸਾਨੂੰ ਤੇਲ ਲਾਇਆ, ਬੋਲਬੋਲ ਸਾਫ ਕਰਤੀ, ਗੱਲ ਕੇ ਬੋਲੋ ਸਤਨਾਮ। ਪਹਿਲਾਂ ਤੁਸੀਂ ਗੁਰੂ ਘਰ ਜਾ ਕੇ ਬੱਚੇ ਮੰਗਦੇ ਆ, ਜੇ ਗੁਰੂ ਨਾਨਕ ਪਾਤਸ਼ਾਹ ਦੇ ਘਰੋਂ ਮਿਲਦੇ ਆ, ਤੁਸੀਂ ਗੁਰੂ ਨਾਨਕ ਪਾਤਸ਼ਾਹ ਦੀ ਮੋਹ ਇਹਨਾਂ ਦੇ ਸਿਰ ਤੇ ਰੱਖਦੀਆਂ ਨੇ। ਦਸਮ ਪਾਤਸ਼ਾਹ ਦਾ ਹੁਕਮ ਹੈ ਮੇਰੀ ਹਾਂਜੀ ਮੋਹਰ, ਮੇਰੇ ਜਿਹੜੇ ਕੇਸ ਹੈ ਹਾਂਜੀ ਇਹਨਾਂ ਨੂੰ ਸਿਰ ਤੇ ਰੱਖਣਾ, ਮੇਰੀ ਸਿਰ ਪਰ ਮੋਹਰ ਰੱਖੀ ਹੈ, ਇਹ ਜਿਹੜੇ ਕੇਸ ਹਨ ਮੇਰੀ ਮੋਹਰ ਹੈ, ਇਹਨੂੰ ਰੱਖਣਾ ਕਰੋ। ਅੱਜ ਕੱਲ ਬਹੁਤ ਵਿਵਾਦ ਚੱਲਦਾ, ਸਿੱਖ ਫਲਾਨਿਆਂ ਚੋਂ ਜੰਮੇ, ਫਲਾਨਿਆਂ ਚੋਂ ਜੰਮੇ, ਪਰ ਜਦੋਂ ਬੱਚਾ ਜੰਮਦਾ ਭਾਈ ਸਿੱਖ ਜਾਊਗਾ। ਬਾਅਦ ਚ ਬਣਾਉਟ ਜਿਹੜੀ ਮਰਜ਼ੀ ਬਣਾ ਲਓ, ਸੁਨਤ ਵੀ ਬਾਅਦ ਹੁੰਦੀ ਹੈ, ਹਜਾਮਤ ਵੀ ਬਾਅਦ ਹੁੰਦੀ ਹੈ, ਜਦੋਂ ਜੰਮਦਾ ਉਦੋਂ ਕੇਸਾ ਦਾ ਰਹੇ ਜਾਂਦਾ, ਗੱਲ ਕੇ ਬੋਲੋ, ਉਦੋਂ ਦਾ ਜਟਾ ਜੂਟ ਜਾਊਗਾ। ਬਾਅਦ ਚ ਜੋ ਮਰਜ਼ੀ ਬਣਾਉਟ ਬਣਾਈ ਚਲੋ, ਅਸੀਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ, ਪਰ ਜਿਹੜਾ ਧਰਮ ਸਾਨੂੰ ਪਰਮੇਸ਼ਰ ਨੇ ਦਿੱਤਾ ਉਹ ਧਰਮ ਮੰਨਣਾ ਚਾਹੀਦਾ। ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਤੂੰ ਭਾਈ ਮੂਵੀ ਆਇਆ, ਤੇਰਾ ਧੰਨਵਾਦ ਤਾਂ ਮੈਂ ਬਹੁਤ ਕਰਦਾ, ਇਹ ਬੜਦਾ ਵੀ ਤੇਰਾ ਭਾਈ, ਦੋ ਕਿਰਪਾਨ ਖੰਡੇ ਤੇ ਚੱਕਰ ਵਾਲਾ, ਤੇ ਬੇਨਤੀ ਮੰਨਦੇ ਸਾਡੀ, ਚਾਹੀਦਾ ਤਾਂ ਹੁਕਮ ਕਰਨਾ ਪਰ ਬੇਨਤੀ ਕਰ ਲੈਣੇ, ਅੱਜ ਕੱਲ੍ਹ ਹੁਕਮ ਤੇ ਬਹੁਤ ਘੱਟ ਮੰਨਦੇ, ਬੇਨਤੀ ਮੰਨੀ ਜਾਏ ਅਸੀਂ ਕਹਿੰਦੇ ਇਹ ਵੀ ਠੀਕ ਹੈ, ਵੀ ਹੁਣ ਭਾਈ ਥੋੜਾ ਜਿਹਾ ਸਾਡੇ ਨਾਲ ਰਲ ਜਾ। ਔਰ ਮੋਹਣ ਤੇ ਰਲ ਗਿਆ, ਠੋਕਰ ਛੱਡ ਕੇ ਇਹਨੂੰ ਵੀ ਬਹੁਤ ਲਾਉਂਦੇ ਰਹੇ, ਹੌਲੀ ਹੌਲੀ ਟਿਕਾਣੇ ਆ ਗਿਆ, ਤੇ ਹੁਣ ਤੂੰ ਵੀ ਭਾਈ ਕੰਮ ਦਾ ਵੀ ਚੰਗਾ ਕਰਦਾ, ਅੱਜ ਕੱਲ੍ਹ ਮੂਵੀਆਂ ਗੱਡੀਆਂ ਰਿਕਾਰਡ ਜ਼ਿਆਦਾ ਕਰਦੇ, ਤੂੰ ਭਾਈ ਕਥਾ ਕੀਰਤਨ ਦੀ ਰਿਕਾਰਡਿੰਗ ਕਰਦਾ, ਇਹ ਤੇਰੀ ਸੇਵਾ ਬਹੁਤ ਚੰਗੀ ਹੈ, ਜਿਹੜਾ ਸੁਣੂਗਾ ਕੁਝ ਦਾ ਕੋਈ ਤਾਂ ਅਸਰ ਪੂਜੂਗਾ ਇਹਨਾਂ, ਤੇ ਨਹੀਂ ਤਾਂ ਜਿੰਨਾ ਚਿਰ ਸੁਣੂ ਉਨਾ ਹੀ ਸਮਾਂ ਸਫਲ ਸੀ। ਸੋ ਇਸ ਕਰਕੇ ਭਾਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਬਾਬਾ ਅਮਰ ਸਿੰਘ ਜੀ ਨਿਊਜ਼ੀਲੈਂਡ ਸੀ, ਤੇ ਫੋਨ ਆਇਆ ਤੇ ਮਹਾਂਪੁਰਸ਼ਾਂ ਨੂੰ ਬੇਨਤੀ ਕਰੋ, ਮਸਕੀਨ ਸਾਹਿਬ ਵੀ ਆਏ, ਤੇ ਹੋਰ ਮਹਾਂਪੁਰਸ਼ ਵੀ ਸੰਤ ਸਮਾਗਮ ਹੋ ਜਾਏ। ਡਾਕਟਰ ਸਾਧੂ ਸਿੰਘ ਵੀ ਭਾਈ ਬਹੁਤ ਸੈਰ ਸਪਾਟਾ ਕਰਕੇ ਆਏ ਤੇ ਪਹਿਲਾਂ ਵਿਚਾਰ ਵਟਾਂਦਰਾ ਹੋਇਆ ਨੇ। ਸੋ ਇਸ ਕਰਕੇ ਚਲੋ ਉਦਮ ਕੀਤਾ ਮਹਾਰਾਜ ਕਿਰਪਾ ਕਰਨ। ਸੋ ਗੁਰਦੁਆਰੇ ਬਾਬਾ ਜੀ ਬਹੁਤ ਦੇਸਾਂ ਚ ਬਣਾਏ ਜਾਂਦੇ, ਪਰ ਜਿਹਨਾਂ ਵਾਸਤੇ ਬਣਾਉਣੇ ਉਹ ਘਟੇ ਜਾਂਦੇ। ਸਾਡੇ ਬਾਬੇ ਮਾਤ ਹੁੰਦੇ ਸੀ ਬਾਬਾ ਭਗਤ ਸਿੰਘ, ਕਹਿੰਦੇ ਕਬਰਾਂ ਬਹੁਤ ਹੋ ਜਾਣੀਆਂ ਮੁਰਦੇ ਨੀ ਲੱਗਣੇ, ਭਾਵ ਧਰਮ ਸਥਾਨ ਬਹੁਤ ਹੋਣਗੇ ਉੱਥੇ ਮੱਥਾ ਟੇਕਣ ਵਾਲੇ ਨੀ ਲੱਗਣੇ, ਇਹ ਹਾਲਤ ਮੰਡੀ ਜਾਂਦੀ ਹੈ। ਬਾਬਾ ਜਵਾਲਾ ਸਿੰਘ ਮਹਾਰਾਜ ਕਹਿੰਦੇ ਸੀ ਅਸਥਾਨ ਬਣਾਉਣ ਤੋਂ ਪਹਿਲਾਂ ਸੇਵਾਦਾਰ ਤੇ ਸੰਗਤ ਬਣਾਉਣੀ ਚਾਹੀਦੀ। ਸੰਗਤ ਖਤਮ ਹੁੰਦੀ ਜਾ ਰਹੀ, ਸੰਗਤ ਵੱਲ ਅਸੀਂ ਧਿਆਨ ਬਹੁਤ ਘੱਟ ਦੇ ਰਹੇ। ਸਾਡਾ ਇਸ ਵੇਲੇ ਧਿਆਨ ਬੋਧੀ ਜਿਹੜੇ ਸੀ ਨਾ, ਇਹਨਾਂ ਦੀ ਬਹੁਤ ਚੜ੍ਹਦੀ ਕਲਾ ਹੋਈ ਗਿਆਨੀ ਹਰਦੀਪ ਸਿੰਘ ਜੀ, ਤੇ ਜਿਹੜਾ ਦੂਜਾ ਸੀ ਨਾ ਪਹਿਲਾ ਧਰਮ, ਉਹਨਾਂ ਨੂੰ ਹੋਇਆ ਤੇ ਆਪਣਾ ਦਾ ਤੁਹਾਡਾ ਹੀ ਕਰ ਗਿਆ, ਵੱਲ ਵਾਲਾ ਸੋਚਦਾ ਹੀ ਕੋਈ ਨੀ, ਬੁੱਧ ਦਾ ਹੀ ਕੰਮ ਚੱਲ ਪਿਆ। ਉਹਨੇ ਕਿਹਾ ਵੀ ਇਹਨਾਂ ਨੂੰ ਆਪਾਂ ਥੱਲੇ ਲਾਈਏ ਕਿਵੇਂ, ਗਿਆਨ ਵਿੱਚ ਤਾਂ ਬਾਰੇ ਨੀ ਹੋਣ ਦਿੰਦੇ, ਬਹੁਤ ਸੁਲਝੇ ਹੋਏ, ਵਿਦਵਾਨ ਬਹੁਤ, ਕਮਾਈ ਸਾਧਨਾ ਬੜੀ, ਇਹਨਾਂ ਨੂੰ ਥੱਲੇ ਕਿਵੇਂ ਲਾਈਏ। ਉਹ ਬੁੱਧ ਹੀ ਭੇਟੂਆਂ ਕੋਲ ਚੱਲ ਰਿਹਾ, ਕਹਿਣ ਲੱਗੋ ਭੇਟੂ ਤੁਹਾਡਾ ਬੁੱਧ ਇੰਨਾ ਹੋਇਆ, ਤੁਸੀਂ ਡੰਡ ਕਮੰਡਲ ਚੱਕ ਕੇ ਤੁਰੇ ਫਿਰਦੇ ਆ, ਬਿਜਲੀ ਆਦਿ ਚੱਕੀ ਇੱਥੇ ਕੱਲ ਉੱਥੇ ਜਾ ਰੱਖੀ, ਤੁਹਾਡਾ ਐਡਾ ਬੁੱਧ ਆ, ਉਹਦੇ ਵਾਸਤੇ ਬੜੇ ਬੜੇ ਪਗੋਡੇ ਧਰਮ ਸਥਾਨ ਬਣਾਓ, ਤੁਹਾਡੇ ਆਸ਼ਰਮ ਹੋਣ, ਤੁਹਾਡੇ ਲੰਗਰ ਚੱਲਣ, ਗਊਸ਼ਾਲਾ ਬਣੀਆਂ ਹੋਣ, ਪਾਠਸ਼ਾਲਾ ਹੋਣ, ਤੁਹਾਡਾ ਜਾਸ ਹੋਵੇ, ਐਵੇਂ ਲੋਟੀਆਂ ਚੱਕ ਕੇ ਤੁਰੇ ਫਿਰਦੇ ਆ। ਉਹ ਜੀ ਪ੍ਰਭਾਵਿਤ ਕਰਦਾ, ਜਿਹਨੇ ਪ੍ਰਭਾਵਿਤ ਕਰਦਾ ਉਹ ਸਾਧ ਸੰਗਤ ਜੀ ਇਸ ਪਾਸੇ ਲੱਗ ਗਏ। ਜਿਹਨੇ ਇਸ ਪਾਸੇ ਲੱਗ ਗਿਆ, ਇੱਟਾਂ ਦਾ ਫਿਕਰ ਪੈ ਗਿਆ, ਗੱਡਿਆਂ ਦਾ ਪੈ ਗਿਆ, ਸੀਮਟ ਦਾ ਪੈ ਗਿਆ, ਲੋਹੇ ਦਾ ਪੈ ਗਿਆ, ਲੱਕੜ ਦਾ, ਮਿਸਤਰੀਆਂ ਦਾ, ਮਾਇਆ ਵੀ ਚਾਹੀਦੀ ਵੀ ਝੋਲੀਆਂ ਬਗਲੀਆਂ ਫੜ ਕੇ ਤੁਹਾਡੇ ਗ੍ਰਹਿਸਤੀਆਂ ਦੇ ਘਰਾਂ ਤੁਰ ਪੈ, ਤੁਹਾਡੇ ਮਨ ਚ ਵੀ ਸਾਰਿਆਂ ਦਾ ਸਤਿਕਾਰ ਘੱਟ ਗਿਆ, ਵਿਦਿਆ ਕਿਨ ਪਾਣੀ ਸੀ, ਧਰਮ ਪ੍ਰਚਾਰ ਕਿਨ ਕਰਨਾ ਸੀ, ਅੱਜ ਬੁੱਧ ਮਤ ਦਾ ਸਫਾਇਆ ਇਸ ਨੀਤੀ ਨੇ ਹਿੰਦੁਸਤਾਨ ਤੋਂ ਕਰ ਦਿੱਤਾ। ਅੱਜ ਸਾਡੇ ਸਿੱਖ ਵੀ ਇਸੇ ਪਾਸੇ ਤੁਰ ਪਏ, ਨਾ ਕੋਈ ਵਿਦਿਆ ਪੜ੍ਹਨ ਦੀ ਤਿਆਰ ਹੈ ਅਧਿਆਤਮ ਦੀ, ਨਾ ਕੋਈ ਧਰਮ ਪ੍ਰਚਾਰ, ਜਦ ਵਿਦਿਆ ਹੀ ਬੋਲਿਆ ਨਹੀਂ ਤੇ ਪ੍ਰਚਾਰ ਕਰਨਾ ਕਿਵੇਂ ਆ, ਵਿਦਿਆ ਕਿਨ ਨਹੀਂ ਪਗਿਆ। ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟੇਕੀ ਜਾਂਦੇ ਹਾਂ, ਇਹਦੇ ਇੱਕ ਅੱਖਰ ਦੀ ਆਪਾਂ ਵਿਆਖਿਆ ਨਹੀਂ ਕਰ ਸਕਦੇ, ਉਹਦੀ ਸ਼ਬਦ ਦੀ ਕਮਾਈ ਨਹੀਂ ਕਰਦੇ। ਇਸ ਤਰ੍ਹਾਂ ਧਰਮ ਪ੍ਰਚਾਰ ਰੌਲਾ ਬਹੁਤ ਪਾ ਰਿਹਾ, ਪ੍ਰਚਾਰ ਨਹੀਂ ਹੋ ਰਿਹਾ। ਪ੍ਰਚਾਰ ਕਰਦੇ ਅਰਦਾਸ ਤੋਂ ਇੰਦਰ ਸ਼ਕਤੀ ਲਾ ਕੇ ਉਤਰੂ, ਪ੍ਰਚਾਰ ਕਿਵੇਂ ਕਰਨਾ, ਆਪਣੇ ਮਾਤਾ ਪ੍ਰਚਾਰ ਕਰਦੇ ਸਾਨੂੰ ਹੀ ਉਦਮ ਕਰਨਾ ਪੈਣਾ। ਤੁਸੀਂ ਬੇਸਤੀ ਲੋਕ ਕਹਿੰਦੇ ਸਾਡਾ ਮੁੰਡਾ ਡਾਕਟਰ ਬਣ ਜਾ, ਫਿਲਾਸਫਰ ਬਣ ਜਾ, ਇੰਜੀਨੀਅਰ ਬਣ ਜਾ, ਕਦੀ ਕਹਿੰਦੇ ਸਾਡਾ ਬੱਚਾ ਸਾਧੂ ਬਣ ਜਾ, ਬੇਹੰਗਮ ਬਣ ਜਾ, ਵਿਦਵਾਨ ਬਣੇ, ਵਿਦਵਾਨ ਬਣ ਕੇ ਅਧਿਆਤਮ ਦਾ ਪ੍ਰਚਾਰ ਕਰੇ। ਜਦੋਂ ਪ੍ਰਚਾਰ ਪਹਿਲਾਂ ਹੀ ਨਹੀਂ ਕਰਦੇ ਪ੍ਰਚਾਰਕਾਂ ਨੂੰ, ਕਰੂਗਾ ਕੌਣ? ਅੱਜ ਪ੍ਰਚਾਰਕ ਕੌਣ ਰਹਿ ਗਿਆ? ਮਸਕੀਨਾਂ ਦੇ ਵਿਦਵਾਨ ਜਾਂ ਸਾਧ ਦੇ ਮਹਾਂਪੁਰਸ਼ ਬਹੁਤ ਘੱਟ ਮਿਲਦੇ, ਨਹੀਂ ਤਾਂ ਪੇਟੂ ਲੋਕ ਆ ਜਿਹਨਾਂ ਨੂੰ ਕੋਈ ਧੰਦਾ ਨਹੀਂ ਮਿਲਦਾ, ਉਹ ਇਸ ਪਾਸੇ ਆ ਜਾਂਦਾ। ਤੇ ਜੇ ਹੜ ਪਾਵਾਂਗੇ ਉਹ ਵੀ ਔਖਾ, ਤਕੜੀ ਤੋਲਾਂਗੇ ਉਹ ਵੀ ਬਹੁਤ ਔਖੀ ਹੈ, ਵਪਾਰ ਵੀ ਬੜਾ ਔਖਾ ਭਾਈ, ਤੇ ਇਹ ਕੰਮ ਸੌਖਾ। ਅਖਬਾਰਾਂ ਪੜ੍ਹ ਲਈਆਂ, ਮੈਗਜ਼ੀਨ ਪੜ੍ਹ ਲੈ, ਗ੍ਰੰਥ ਪੜ੍ਹਨਾ ਨੀ, ਵਿਦਿਆ ਪੜ੍ਹਨੀ ਨੀ, ਨਾਮ ਦੀ ਕਮਾਈ ਕਰਨੀ ਨੀ, ਤੇ ਫਿਰ ਉਹਨਾਂ ਪ੍ਰਚਾਰਕਾਂ ਦੇ ਜਿਹੜੇ ਆਚਾਰ ਵਿਚਾਰ ਹੁੰਦੇ ਬਹੁਤ ਢਿੱਲੇ ਮੱਠੇ ਹੁੰਦੇ ਹੈ। ਪਹਿਲਾਂ ਤਾਂ ਤੁਸੀਂ ਬੜੇ ਉਤਸ਼ਾਹ ਨਾਲ ਉਹਨਾਂ ਨੂੰ ਸਤਿਕਾਰ ਦਿੰਦੇ ਹੈ, ਜਦੋਂ ਕੋਈ ਜੀਵਨ ਚ ਕਮਜ਼ੋਰੀ ਲੈ ਲੈਂਦੇ ਹੈ ਫਿਰ ਨਿੰਦਿਆ ਕਰਨ ਲੱਗ ਪੈਂਦੇ ਹੈ, ਤੇ ਜਿੰਨਾ ਤੁਸੀਂ ਗਾਹਾਂ ਤੁਰਦੇ ਹੈ ਉਹ ਤੈਨੂੰ ਵੱਧ ਪਿੱਛੇ ਚਲੇ ਜਾਂਦੇ ਹੈ। ਤੁਸੀਂ ਹੁਣ ਵਿਚਾਰ ਕਰ ਲਓ ਕਿ ਸਿੱਖੀ ਗਾਹਾਂ ਜਾਊਗੀ ਕਿ ਪਿੱਛੇ ਜਾਊਗੀ, ਤੁਸੀਂ ਆਪਣੇ ਦੋ ਦੋ ਬੱਚੇ ਨਹੀਂ ਸਾਂਭ ਸਕਦੇ, ਤੁਹਾਡਾ ਜੋਰ ਹੀ ਹੁੰਦਾ ਸਾਧ ਕਰਦੇ ਕੁਛ ਨੀ, ਅਸੀਂ ਤਾਂ ਫੇਰ ਵੀ ਕੁਝ ਨਾ ਕੁਝ ਕਰੀ ਜਾਂਦੇ ਭਾਈ। ਤੁਹਾਡੇ ਆਪਣੇ ਜਿਹੜੇ ਜਣੇ ਹੋਏ ਬੱਚੇ ਆ ਤੁਸੀਂ ਉਹਨਾਂ ਦੇ ਦਾੜੀ ਕਿਸੇ ਨਹੀਂ ਰਖਾ ਸਕਦੇ, ਬਾਣੀ ਪਾਣੀ ਰੱਖ। ਅਸੀਂ ਚਾਹੁੰਦੇ ਹੁੰਦੇ ਰੋਜ਼ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰੀਏ, ਉਸ ਦਾਇਰੇ ਵਿੱਚ ਰਹੀਏ, ਇਹ ਬਾਹਰ ਕਿਉਂ ਬੋਲਣਾ ਪੈਂਦਾ? ਜੇ ਹੁਣ ਖੇਤ ਵਿੱਚ ਬੀਜ ਬੀਜਣਾ ਦੇਖਣਾ ਤਾਂ ਪੈਣਾ, ਕੋਈ ਵਾੜੀ ਚ ਨੀ, ਪੌੜੀ ਚ ਨੇ, ਬਾਦੂ ਨੇ, ਡੀਲਾ ਚ ਨੇ, ਪਖੜਾ ਚ ਨੇ, ਜਿੰਨਾ ਚਿਰ ਉਹ ਸਾਫ਼ ਨਹੀਂ ਕਰਾਂਗੇ, ਗਿੱਦ ਪੁੱਕ ਨਹੀਂ ਦੇਖਾਂਗੇ ਤੇ ਬੀਜ ਕਿਵੇਂ ਬੀਜਿਆ ਜਾਊਗਾ? ਜੇ ਰੱਖਣ ਚ ਬੀਜ ਸੁੱਟੋਗੇ ਫਲੀਭੂਤ ਨਹੀਂ ਹੋਣਾ। ਇਸ ਕਰਕੇ ਇਹਨਾਂ ਦੀ ਬੇਨਤੀਆਂ ਭਾਈ ਪ੍ਰਵਾਨ ਕਰ ਦਿਓ, ਬਲਸ਼ੁਕ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।